ਸਲੋਕ ਮਾਇਆ ਡੋਲੈ ਬਹੁ ਵਿਧੀ ਮਨ ਲਪਟਿਓ ਤੇ ਸੰਗ। ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਇਹ ਵਾਹਿਗੁਰੂ ਪਰਮੇਸ਼ਰ ਜੀ, ਆਪ ਜੀ ਦੀ ਜੋ ਮਾਇਆ ਹੈ ਬਹੁਤ ਤਰੀਕਿਆਂ ਦੇ ਨਾਲ ਕਈ ਰੂਪ ਧਾਰ ਕੇ ਡੋਲਦੀ ਹੈ, ਡੋਲ ਰਹੀ ਆ, ਅਤੇ ਮਨ ਉਸ ਮਾਇਆ ਦੇ ਨਾਲ ਲੰਪਟ ਹੋ ਰਿਹਾ। ਹਮ ਡੋਲਤ ਬੇੜੀ ਪਾਪ ਭਰੀ, ਪਵਨ ਲੱਗਾ ਮਤ ਜਾਈ, ਜਿਵੇਂ ਬੇੜੀ ਡੋਲਦੀ ਰਹਿੰਦੀ ਹਰ ਵਕਤ ਪਾਣੀ ਵਿੱਚ, ਇਸੇ ਪ੍ਰਕਾਰ ਮਾਇਆ ਅਚਲ ਜਾਂ ਅਟਲ ਨਹੀਂ। ਵਾਹਿਗੁਰੂ ਅਟਲ ਨੇ, ਅਚਲ ਨੇ, ਅਚੁੱਤ ਨੇ, ਅਗੇੜ ਨੇ, ਉਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ। ਇਸੇ ਕਰਕੇ ਇੱਧਰ ਉਲਟ ਪੱਖ ਹੈ ਕਿ ਮਾਇਆ ਡੋਲੈ ਬਹੁ ਵਿਧੀ। ਜਦੋਂ ਟਿੱਕੀ ਹੋਈ ਚੀਜ਼ ਵਿੱਚ ਸਵਾਰ ਹੋਈਏ ਜਾਂ ਆਪਣੇ ਘਰ ਦੇ ਵਿੱਚ ਬੈਠੇ ਹੋਈਏ, ਆਪਾਂ ਟਿੱਕੀ ਹੋਈ ਚੀਜ਼ 'ਤੇ ਬੈਠ ਕੇ ਟਿਕਾਓ ਪ੍ਰਾਪਤ ਕਰਦੇ ਹਾਂ, ਅਤੇ ਕਾਰ ਦੇ ਵਿੱਚ, ਕਿਸ਼ਤੀ ਦੇ ਵਿੱਚ ਜਦੋਂ ਜਾਂਦੇ ਹਾਂ, ਬਹੁਤ ਤਰੀਕਿਆਂ ਨਾਲ ਇਹ ਡੋਲਦੇ ਆ, ਸਾਰੀਆਂ ਸਵਾਰੀਆਂ ਡੋਲ ਜਾਂਦੀਆਂ ਨੇ। ਜਿਹੜੇ ਲੋਕ ਮਾਇਆ ਦੇ ਬੇੜੇ ਵਿੱਚ ਚੜ੍ਹੇ ਨੇ, ਨੌਕਾ ਵਿੱਚ ਚੜ੍ਹੇ ਨੇ, ਨੌਕਾ ਜਿਵੇਂ ਡੋਲਦੀ, ਮਾਇਆ ਵੀ ਡੋਲਦੀ ਹੈ। ਕਿਸੇ ਹੀ ਪੈ ਬਾਅਦ ਘਾਟ, ਕਿਸੇ ਹੀ ਪੈ ਸਗਲੇ ਲਰ ਲਰ ਮੂਆ। ਸੋ ਇਹਦੇ ਡੋਲਣ ਨਾਲ ਸਾਡਾ ਮਨ ਵੀ ਡੋਲਦਾ, ਕਿਉਂਕਿ ਇੱਕ ਜਗ੍ਹਾ ਟਿਕਣ ਵਾਲੀ ਚੀਜ਼ ਨਹੀਂ ਹੈ। ਆ ਗਈ ਚਲੀ ਗਈ, ਉੱਧਰੋਂ ਆ ਗਈ ਉੱਧਰ ਚਲੀ ਗਈ, ਇਹਨੂੰ ਵੀ ਟਿਕਾਓ ਨਹੀਂ ਅਤੇ ਬੰਦੇ ਨੂੰ ਵੀ ਟਿਕਣ ਨਹੀਂ ਦਿੰਦੀ ਹੈ। ਆਉਣੀ ਜਾਣੀ ਖੇਡ ਹੈ। ਅਤੇ ਪਰਮਾਤਮਾ ਜੋ ਨੇ ਉਹ ਅਟਲ ਅਚਲ ਨੇ, ਉਹਨਾਂ ਦਾ ਨਾਮ ਵੀ ਅਟਲ ਅਚਲ ਹੈ। ਅਟਲ ਭਇਓ ਤੂੰ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਬਹੁਤ ਤਰੀਕਿਆਂ ਨਾਲ ਮਾਇਆ ਡੋਲਦੀ ਹੈ ਅਤੇ ਨਾਲ ਸਾਨੂੰ ਵੀ ਡਲਾਉਂਦੀ ਹੈ, ਕਈ ਪ੍ਰਕਾਰ ਦੇ ਹਾਵ ਭਾਵ ਕਰਦੀ ਹੈ। ਸੋ ਜਿਵੇਂ ਚੰਗੀਆਂ ਕੰਪਨੀਆਂ ਆਰਾਮ ਨਾਲ ਟੇਕ ਕੇ ਬਹਿੰਦੀਆਂ, ਉਹ ਨਹੀਂ ਬੋਲਦੀਆਂ, ਉੱਥੇ ਆਪੇ ਲੋਕ ਸਮਾਨ ਲਈ ਜਾਂਦੇ ਨੇ, ਕਿਉਂਕਿ ਉਹਨਾਂ ਦੀ ਚੀਜ਼ ਸੋਲਿਡ ਹੁੰਦੀ। ਅਤੇ ਜਿਹੜੇ ਹੋਰ ਹੁੰਦੇ ਨੇ ਉਹ ਆਪਣਾ ਪ੍ਰਚਾਰ ਜਾਂ ਬਹੁਤਾ ਹੀ ਕਰੀ ਜਾਣਗੇ, ਕਿਉਂਕਿ ਉਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ। ਸੋ ਇਸ ਕਰਕੇ ਹੈ ਮਾਇਆ ਆਪਣਾ ਬਹੁਤ ਹੀ ਦਿਖਾਵਾ ਜਿਹਾ ਕਰਦੀ ਹੈ ਲੋਕਾਂ ਨੂੰ ਪੱਟਣ ਦੀ ਮਾਰੀ। ਮਹਾਰਾਜ ਕਹਿੰਦੇ ਨੇ ਮਨ ਲਪਟਿਓ ਤੇ ਸੰਗ, ਹੁਣ ਮਨ ਵੀ ਉਹਦੇ ਨਾਲ ਲੰਪਟ ਹੋ ਗਿਆ। ਮਨ ਨੇ ਤਾਂ ਇੱਧਰ ਹੋਣਾ ਸੀ ਸ਼ਬਦ ਵਾਲੇ ਪਾਸੇ, ਜੁੜ ਗਿਆ ਮਾਇਆ ਦੇ ਨਾਲ। ਹੁਣ ਮਾਇਆ ਡੋਲੇ ਬਹੁ ਵਿਧੀ ਤਾਂ ਮਨ ਵੀ ਨਾਲ ਹੀ ਨੱਚਣ ਲੱਗ ਗਿਆ। ਮਾਇਆ ਕੇ ਅਰਥ ਬਹੁਤ ਲੋਕ ਨਾਚੇ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਹੁਤ ਪ੍ਰਕਾਰ ਨਾਲ ਡਲਾਉਂਦੀ ਹੈ, ਕਿਉਂਕਿ ਮਨ ਉਸ ਮਾਇਆ ਦੇ ਵਿੱਚ ਲੰਪਟ ਹੋ ਗਿਆ। ਸੋ ਇਹਨੂੰ ਥੋੜ੍ਹਾ ਜਿਹਾ ਵਰਤੋਂ ਵਾਲੀ ਚੀਜ਼ ਸਮਝ ਕੇ ਹੀ ਵਰਤਣਾ ਸੀ। ਹਰ ਵਕਤ ਆਪਾਂ ਕਾਰ ਦੇ ਵਿੱਚ ਹੀ ਨਹੀਂ ਬੈਠੇ ਰਹਿੰਦੇ, ਕਾਰ ਸਿਰਫ ਹੁੰਦੀ ਹੈ ਘਰੋਂ ਜੌਬ 'ਤੇ ਜਾਣ ਨੂੰ, ਜੌਬ ਤੋਂ ਘਰ ਆ ਗਏ, ਛੁੱਟੀ ਵਾਲੇ ਦਿਨ ਕਿਤੇ ਹੋਰ ਚਲੇ ਗਏ, ਕਾਰ ਨੂੰ ਆਪਾਂ ਬਾਹਰ ਹੀ ਖੜਾ ਦਿੰਦੇ ਹਾਂ ਅਤੇ ਘਰ 'ਚ ਆ ਜਾਂਦੇ ਹਾਂ। ਜੇ ਕਹੀਏ ਮੈਂ ਤਾਂ ਕਾਰ 'ਚ ਹੀ ਬੈਠੇ ਰਹਿਣਾ, ਫਿਰ ਤਾਂ ਉਹਦੇ ਨਾਲ ਹੀ ਜੁੜੇ ਰਹਾਂਗੇ। ਬੈੱਡ ਸੌਣ ਨੂੰ ਹੈ, ਜੇ ਕਹੀਏ ਮੈਂ ਤਾਂ ਪਏ ਹੀ ਰਹਿਣਾ, ਫਿਰ ਉੱਥੇ ਜੁੜ ਗਏ। ਕੁਰਸੀ ਬੈਠਣ ਨੂੰ ਹੈ, ਰੋਟੀ ਖਾਣ ਨੂੰ ਹੈ, ਨਾ ਕਿ 24 ਘੰਟੇ ਰੋਟੀ ਖਾਣੀ। ਨਹਾਉਣ ਨੂੰ ਬਾਥਰੂਮ ਹੈ, ਕੁਝ ਸਮਾਂ ਨਹਾਉਣ 'ਤੇ ਲੱਗਦਾ। ਸੋ ਆਪਾਂ ਕਿਸੇ ਚੀਜ਼ ਨਾਲ ਜੇ ਚਿਪਕ ਜਾਈਏ ਤਾਂ ਆਪਾਂ ਉੱਥੇ ਬੈਠੇ ਰਹਿਣਾ। ਮਾਇਆ ਨਾਲ ਆਪਾਂ ਚਿਪਕ ਗਏ ਬਿਲਕੁਲ, ਮਨ ਐਸਾ ਲੰਪਟ ਹੋਇਆ ਕਿ 24 ਘੰਟੇ ਹਾਏ ਮਾਇਆ, ਜਾਨ ਨਿਕਲਦੀ ਇਹਦੇ ਬਿਨਾਂ। ਸੋ ਮਹਾਰਾਜ ਕਹਿੰਦੇ ਗੁਰਸਿੱਖ ਕੀ ਹੈ? ਗੁਰਸਿੱਖ ਹੈ ਉਹ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਗੁਰਸਿੱਖ ਇਹਦੇ ਨਾਲ ਜੁੜਦਾ ਨਹੀਂ ਹੈ, ਮਨ ਨਾਲੋਂ ਇਹਨੂੰ ਥੋੜ੍ਹਾ ਜਿਹਾ ਪਰੇ ਕਰਨਾ। ਹਰ ਵਕਤ ਮਨ ਮੰਗਦਾ ਹੀ ਰਹਿੰਦਾ, ਮਾਇਆ ਮਾਇਆ ਦਾ ਪੁੱਤਰ ਬਣ ਗਿਆ। ਮਾਇਆ ਨੇ ਤਾਂ ਐਸੀ ਡੋਰੀ ਪਾਈ, ਐਸਾ ਜਾਦੂ ਪਾਇਆ ਕਿ ਉਹਦੇ ਪ੍ਰਭਾਵ ਥੱਲੇ ਆ ਗਿਆ। ਮੰਗਣ ਤੇ ਜਿਹੇ ਤੁਮ ਰੱਖੋ ਸੋ ਨਾਨਕ ਨਾਮ ਹੈ ਰੰਗ। ਮਹਾਰਾਜ ਕਥਨ ਕਰਦੇ ਨੇ ਵਾਹਿਗੁਰੂ ਜੀ ਨੂੰ ਤੁਸੀਂ ਮਾਇਆ ਦੇ ਮੰਗਣ ਵੱਲੋਂ ਰੱਖਦੇ ਹੋ, ਜਿਹਦੇ ਮਨ ਨੂੰ ਸਬਰ ਸੰਤੋਖ ਦੇ ਦਿੱਤਾ ਹੈ। ਜਿਹੜਾ ਪੁਰਸ਼ ਜਥਾ ਲਾਭ ਤਥਾ ਸੰਤੁਸ਼ਟ ਵਿੱਚ ਠੀਕ ਹੈ, ਇਹ ਅਵਸਥਾ ਬਣਾਉਣੀ ਪੈਂਦੀ ਮਨ ਦੀ। ਉਤਰਾਅ ਚੜ੍ਹਾਅ ਮਾਇਆ ਦੇ ਆਉਂਦੇ ਰਹਿੰਦੇ ਨੇ, ਕਦੇ ਜੇਬ 'ਚ ਹੁੰਦੀ ਹੀ ਨਹੀਂ, ਕਦੇ ਬਹੁਤ ਹੁੰਦੀ। ਸੋ ਮਹਾਰਾਜ ਕਹਿੰਦੇ ਇਉਂ ਨਾ ਕਰਿਆ ਕਰੋ, ਇਹ ਇਹਦੇ ਨਾਲ ਨਹੀਂ ਲੱਗਣਾ, ਇਹ ਤਾਂ ਡੋਲਦੀ ਹੈ ਅਤੇ ਆਪਾਂ ਨੂੰ ਵੀ ਡਲਾਉਂਦੀ ਹੈ। ਜਿਹਨੂੰ ਤੁਸੀਂ ਇਹਦੇ ਵੱਲੋਂ ਰੋਕ ਲੈਂਦੇ ਹੋ ਮੰਗਣ ਤੋਂ, ਉਹ ਬੰਦਾ ਨਾਮ ਰੰਗ ਵਿੱਚ ਪ੍ਰੇਮ ਕਰਦਾ। ਕਹਿੰਦੇ ਉਹਨੂੰ ਨਾਮ ਦਾ ਰੰਗ ਚੜ੍ਹ ਜਾਂਦਾ। ਪੌੜੀ ਮੰਮਾ ਮੰਗਣ ਹਾਰ ਏਆਨਾ, ਦੇਣ ਹਾਰ ਦੇ ਰਹਿਓ ਸੁਜਾਨਾ। ਮੰਮੇ ਅੱਖਰ ਦੁਆਰਾ ਫਰਮਾਉਂਦੇ ਨੇ ਕਿ ਮੰਗਣ ਵਾਲਾ ਜੀਵ ਏਆਨਾ ਅਗਿਆਤ ਹੋ ਰਿਹਾ, ਅਗਿਆਨਪੁਣੇ 'ਚ ਹੀ ਮੰਗੀ ਜਾਂਦਾ ਕਿ ਹੋਰ ਮਾਇਆ ਹੋਰ ਮਾਇਆ। ਕਿਉਂਕਿ ਦੇਣ ਵਾਲਾ ਪਰਮਾਤਮਾ ਸੁਜਾਨ ਹੈ, ਉਹ ਆਪ ਹੀ ਸਭ ਨੂੰ ਦੇ ਰਿਹਾ, ਇਹ ਨਿਆਣਾ ਹੋ ਕੇ ਮੰਗੀ ਜਾਂਦਾ ਉਹਦੇ ਕੋਲੋਂ। ਜੋ ਦੀਨੋ ਸੋ ਇਹ ਕਹਿ ਬਾਰ, ਮਨ ਮੂਰਖ ਕਹਿ ਕਰਹਿ ਪੁਕਾਰ। ਜੋ ਕੁਝ ਉਹਨੂੰ ਦੇਣਾ ਹੈ ਅਤੇ ਉਹ ਇੱਕੋ ਵਾਰ ਦੇ ਚੁੱਕਿਆ, ਉਹ ਲਿਖ ਚੁੱਕਿਆ ਤੇਰੇ ਮੱਥੇ 'ਤੇ, ਮੱਥੇ ਉੱਤੇ ਲੇਖ ਲਿਖ ਦਿੱਤਾ ਹੈ। ਪਰ ਇਹ ਮੂਰਖ ਮਨ ਕਿਸ ਵਾਸਤੇ ਫਿਰ ਵਾਰ ਵਾਰ ਪੁਕਾਰਾਂ ਕਰਦਾ? ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ। ਇੱਕ ਵਾਰ ਉਹਨੇ ਦੇ ਦਿੱਤਾ, ਉਹ ਵਾਰ ਵਾਰ ਆਦੀ ਨਹੀਂ ਕਿ ਵਾਰ ਵਾਰ ਮੇਰੇ ਕੋਲੋਂ ਮੰਗੋ। ਕਹਿੰਦੇ ਨਾਮਦਾਨ ਮੰਗੋ, ਸਿੱਖੀ ਮੰਗੋ। ਅਸਲ ਵਿੱਚ ਉਹਨਾਂ ਦੀ ਸੀ ਐਸੀ ਪਰਮਾਤਮਾ ਦੀ ਇੱਕ ਨੀਤੀ ਕਿ ਜਦੋਂ ਗਰੀਬੀ ਆਉਂਦੀ ਤਾਂ ਬੰਦਾ ਪਰਮਾਤਮਾ ਨੂੰ ਯਾਦ ਕਰਦਾ, ਦੁੱਖ ਲੱਗਾ ਤਾਂ ਰਾਮ ਪੁਕਾਰਾ ਹੈ। ਕਬੀਰ ਕਾਮ ਪਰੇ ਹਰ ਸਿਮਰੀਆ ਐਸਾ ਸਿਮਰੋ ਨਿਤ। ਜਦੋਂ ਕੰਮ ਪੈਂਦਾ, ਦੁੱਖ ਲੱਗਦਾ, ਉਦੋਂ ਇਨਸਾਨ ਯਾਦ ਕਰਦਾ। ਜਿਨ੍ਹਾਂ ਕੋਲ ਬਹੁਤ ਮਾਇਆ ਹੋ ਜਾਂਦੀ ਫਿਰ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਰਹਿੰਦਾ। ਭਗਤਾਂ ਨੇ ਕਦੇ ਵੀ ਬਹੁਤੀ ਨਹੀਂ ਮੰਗੀ, ਗੁਜ਼ਾਰੇ ਲਾਇਕ ਮੰਗੀ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉਂ ਤੇਰਾ ਮੈਂ ਫੱਬੋ। ਜੋ ਮੰਗ ਹੈ ਤੋ ਮੰਗ ਹੈ ਬੀਆ, ਜਾ ਤੇ ਕੁਸਲ ਨਾ ਕਾਹੂ ਥੀਆ। ਜਦੋਂ ਇਹ ਜੀਵ ਮੰਗਦਾ ਤਾਂ ਬੀਆ ਹੁੰਦਾ ਦੂਜਾ, ਜਦੋਂ ਇਹ ਮੰਗਦਾ ਦਵੈਸ਼ ਹੀ ਮੰਗਦਾ। ਜਦੋਂ ਇਹ ਜੀਵ ਮੰਗਦਾ ਤਾਂ ਨਾਮ ਤੋਂ ਬਿਨਾਂ ਬੀਆ ਹੁੰਦਾ ਹੋਰ ਕੁਝ ਮੰਗਦਾ ਹੀ ਨਹੀਂ, ਭਾਵ ਨਾਮ ਤੋਂ ਬਿਨਾਂ ਹੋਰ ਸਭ ਕੁਝ ਮੰਗੀ ਜਾਂਦਾ, ਨਾਮ ਨੂੰ ਨਹੀਂ ਮੰਗਦਾ। ਸੋ ਜਿਸ ਕਰਕੇ ਕਿਸੇ ਨੂੰ ਕੁਸ਼ਲ ਹੁੰਦਾ, ਸੁੱਖ ਪ੍ਰਾਪਤ ਨਹੀਂ ਥੀਆ ਹੋਇਆ। ਮੰਗਣ ਮੰਗ ਤਾਂ ਇੱਕ ਹੈ ਮੰਗ, ਨਾਨਕ ਜਾਤੇ ਪਰ ਹੈ ਪਰਾਗ। ਕਹਿੰਦੇ ਭਾਈ ਅਵਲ ਤਾਂ ਤੂੰ ਮੰਗੀ ਨਾ, ਰਹਿਣ ਦੇ ਮੰਗਣ ਨੂੰ, ਮੰਗੀ ਹੋਈ ਤੰਗ ਕਰਦੀ। ਸੋ ਜਿਵੇਂ ਬਾਬਾ ਸੁੱਚਾ ਸਿੰਘ ਜੀ ਮਸਤੂ ਆਣੇ ਵਾਲੇ ਹੋਏ ਨੇ, 138 ਸਾਲ ਦੀ ਉਮਰ ਵਿੱਚ ਸਰੀਰ ਛੱਡਿਆ ਉਹਨਾਂ ਨੇ, ਬਾਬਾ ਅਤਰ ਸਿੰਘ ਮਸਤੂ ਆਣੇ ਵਾਲਾ ਨਾ ਰਹੇ। ਕਹਿੰਦੇ ਮੈਂ ਇੱਕ ਵਾਰੀ ਮਹਾਂਪੁਰਖਾਂ ਨਾਲ ਮਹਾਰਾਜਾ ਭੁਪਿੰਦਰ ਸਿੰਘ ਕੋਲ ਜਾਣਾ ਸੀ ਪਟਿਆਲੇ। ਉੱਥੇ ਗਏ ਤਾਂ ਦੋ ਚਾਰ ਸਿੰਘ ਨਾਲ ਸੀ ਮਹਾਂਪੁਰਖਾਂ ਦੇ, ਅਤੇ ਰਾਜਾ ਭੁਪਿੰਦਰ ਸਿੰਘ ਹੁਣੀ ਮਹਾਂਪੁਰਖਾਂ ਨੂੰ ਗੱਡੀ 'ਚ ਬਿਠਾ ਕੇ, ਉਦੋਂ ਗੱਡੀਆਂ ਉਹੀਆਂ ਹੀ ਹੁੰਦੀਆਂ, ਬਹੁਤ ਛੋਟੀਆਂ ਛੋਟੀਆਂ ਜਿਹੀਆਂ ਪੁਰਾਣੀਆਂ, ਹੁਣ ਵੀ ਪਈਆਂ ਕਿਲੇ ਵਿੱਚ ਉੱਥੇ ਬਿਠਾ ਕੇ ਜਦੋਂ ਗੇਟ ਤੱਕ ਪਹੁੰਚੇ ਮਹਾਂਪੁਰਖ, ਕਹਿੰਦੇ ਰਾਜਾ ਗੱਡੀ ਵਾਪਸ ਮੋੜ, ਕੰਮ ਹੈ ਕੋਈ। ਜਦੋਂ ਗੱਡੀ ਵਾਪਸ ਮੁੜ ਕੇ ਲਿਆਂਦੀ, ਬਾਬਾ ਸੁੱਚਾ ਸਿੰਘ ਕਹਿੰਦੇ ਮੈਂ ਉਦੋਂ ਛੋਟਾ ਜਿਹਾ ਸੀ, ਮੈਨੂੰ ਬੁਲਾ ਕੇ ਕਹਿੰਦੇ ਉਰੇ ਆ ਚੰਗੀ ਆ ਇੱਧਰ ਆ। ਚਲੋ ਹੋਣੀ ਉਮਰ 17-18 ਸਾਲ ਦੀ, 20 ਸਾਲ ਦੀ, ਪਰ ਇਹ ਕਹਿੰਦੇ ਮੈਨੂੰ ਬਾਗ ਚਲ ਜਾ ਕੇ ਕਹਿੰਦੇ ਇਹ ਮੰਗੀ ਦੀ ਨਹੀਂ, ਤੰਗ ਕਰਦੀ ਬਾਅਦ 'ਚ। ਕਹਿੰਦੇ ਜੇ ਤੇਰਾ ਫੁਰਨਾ ਇਹੀ ਸੀ ਵੀ ਮੈਂ ਕਾਰਾਂ 'ਚ ਹੀ ਬਹਿਣਾ, ਫਿਰ ਤੂੰ ਘਰੇ ਹੀ ਰਹਿੰਦਾ, ਫੁਰਨਾ ਕਿਉਂ ਕਰਦਾ ਵੀ ਮੈਂ ਵੀ, ਮੈਨੂੰ ਕਾਰ 'ਚ ਨਹੀਂ ਲੈ ਕੇ ਗਏ, ਇਹ ਚੀਜ਼ਾਂ ਨਹੀਂ ਮੰਗੀਦੀਆਂ। ਜਦੋਂ ਸਾਧੂ ਹੀ ਬਣ ਗਿਆ ਫਿਰ ਨਾਮਦਾਨ ਮੰਗ, ਸਿੱਖੀ ਮੰਗ, ਸਾਧੂ ਬਣ ਕੇ ਨਹੀਂ ਗੱਡੀਆਂ ਮੰਗੀਦੀਆਂ ਹੁੰਦੀਆਂ, ਸੋਤੇ ਸਿੱਧ ਆ ਗਈ ਬੈਠ ਗਈ ਬਸ, ਸੁਭਾਵਿਕ ਜਦੋਂ ਦਊਗਾ ਰੱਬ ਬਹਿ ਜਾਂਗੇ। ਰੱਬ ਤੋਂ ਕਾਹਨੂੰ ਮੰਗਣੀ ਹੈ ਕੋਈ ਚੀਜ਼, ਨਾਮਦਾਨ ਹੀ ਮੰਗੋ, ਇਹਨੇ ਤਾਂ ਆਪਾਂ ਨੂੰ ਤੰਗ ਹੀ ਕਰਨਾ। ਫਿਰ ਕਹਿੰਦੇ ਅੱਗੇ ਤੋਂ ਨਾ ਮੰਗੀ, ਅੱਜ ਤਾਂ ਤੈਨੂੰ ਛੱਡ ਦਿੰਦੇ ਹਾਂ। ਮਹਾਂਪੁਰਖ ਬਾਬਾ ਸੁੱਚਾ ਸਿੰਘ ਜੀ ਬਹੁਤ ਸਮਾਂ ਹੰਸਾਲੀ ਵਾਲੇ ਮਹਾਂਪੁਰਸ਼ਾਂ ਕੋਲ ਆਉਂਦੇ ਰਹੇ, ਚੰਡੀਗੜ੍ਹ ਰਹਿੰਦੇ ਹੁੰਦੇ ਸੀ ਜ਼ਿਆਦਾ। ਸੋ ਉਹਨਾਂ ਨੇ ਫਿਰ ਇਹੀਆਂ ਬਹੁਤ ਚੀਜ਼ਾਂ ਦੱਸਣੀਆਂ ਸਾਨੂੰ। ਇੰਨੀ ਲੰਬੀ ਉਮਰ ਬਹੁਤ ਘੱਟ ਹੁੰਦੀ ਕਿਸੇ ਦੀ, 138-40 ਸਾਲ ਤੱਕ ਉਮਰ ਘੱਟ ਹੀ ਜਾਂਦੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਮੰਗ ਹੈ ਤੋ ਮੰਗ ਹੈ ਬੀ ਆ ਜਾ ਤੇ ਕੁਸਲ ਨਾ ਕਾਹੂ ਥੀ ਆ। ਇਹਦੇ ਨਾਲ ਕਦੇ ਸੁੱਖ ਤਾਂ ਆਉਣਾ ਹੀ ਨਹੀਂ, ਫਿਰ ਮੰਗਣੀ ਕਾਹਦੇ ਲਈ? ਇਹ ਦੇਖਣ ਨੂੰ ਸੁੱਖ ਰੂਪ ਹੈ, ਅੰਦਰੋਂ ਦੁੱਖ ਰੂਪ ਹੈ। ਜਿਵੇਂ ਜ਼ਹਿਰ ਹੁੰਦੀ ਮਿੱਠੀ, ਅੰਦਰੋਂ ਤਾਂ ਬੰਦੇ ਨੂੰ ਮਾਰ ਹੀ ਦਿੰਦੀ, ਜਦੋਂ ਮੰਗੀ ਤਦੋਂ ਹੀ ਖਰਾਬ ਕਰੇਗੀ ਆਮ ਇਨਸਾਨ ਨੂੰ। ਭਗਤਾਂ ਦੀ ਦਾਸੀ, ਮੰਗਨ ਮਾਂਗ ਤਾਂ ਇੱਕ ਹੈ ਮਾਂਗ, ਨਾਨਕ ਜਾਤੇ ਪਰ ਹੈ ਪਰਾਗ। ਸੋ ਮਹਾਂਪੁਰਖ ਜਦੋਂ ਪੰਜ ਗ੍ਰੰਥੀ ਦਾ ਪਾਠ ਸੁਣਦੇ ਹੁੰਦੇ ਸਾਤੋਂ, ਉਦੋਂ ਇਹ ਪੰਗਤੀ 'ਤੇ ਆ ਕੇ ਬੜੇ ਕਹਿਣਾ, ਆਹ ਯਾਦ ਰੱਖੀ, ਜਦੋਂ ਵੀ ਕਹਿਣਾ ਆਹ ਪੰਗਤੀ ਹਮੇਸ਼ਾ ਯਾਦ ਰੱਖਿਆ ਕਰੋ, ਮੰਗਨ ਮਾਂਗ ਤਾਂ ਇੱਕ ਹੈ ਮਾਂਗ, ਨਾਨਕ ਜਾਤੇ ਪਰ ਹੈ ਪਰਾਗ। ਸੋ ਇੱਕ ਪਰਮੇਸ਼ੁਰ ਪਾਸੋਂ ਮੰਗ, ਜੇ ਮੰਗਣ ਦਾ ਸੁਭਾਅ ਹੁਣ ਪਿਆਈਏ ਤਾਂ ਉਹ ਤੋਂ ਮੰਗ ਲੈ, ਹਮ ਭੀਖਿਟ ਭੇਖਾਰੀ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਸੋ ਇਸ ਕਰਕੇ ਅਸੀਂ ਤਾਂ ਤੇਰੇ ਭਿਖਾਰੀ ਹਾਂ ਦਰ ਦੇ, ਤੇਰੇ ਪਾਸੋਂ ਨਾਮਦਾਨ ਮੰਗ ਰਹੇ। ਮੈਂ ਕਿਹਾ ਮੰਗ, ਇਸ ਤੇਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਇਹ ਕਹਿੰਦੇ ਜੇ ਕੋਈ ਤੂੰ ਮੰਗ ਮੰਗਣੀ ਵੀ ਤਾਂ ਗੁਰਾਂ ਪਾਸੋਂ ਮੰਗ ਮੰਗਣਾ ਕਰ, ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਜਿਸ ਕਰਕੇ ਤੂੰ, ਸੋ ਜਿੰਨੇ ਵੀ ਤੀਰਥ ਨੇ ਇਹਨਾਂ ਤੋਂ ਪਰੇ ਹੋ ਜਾਵੇਗਾ। ਪਾਪ ਪ੍ਰਾਗ ਅੱਖਰ ਲਿਖਣ ਕਰਕੇ ਉਹਨਾਂ ਨੇ ਐਸਾ ਵੀ ਹੈ ਵਿਚਾਰ ਕੇ ਪ੍ਰਯਾਗਰਾਜ ਆ ਕੇ ਤੀਰਥਾਂ ਤੋਂ ਪਰੇ ਹੋ ਜਾਏਗਾ, ਤੀਰਥਾਂ ਨੂੰ ਪਵਿੱਤਰ ਕਰਨ ਵਾਲਾ ਹੋ ਜਾਏਗਾ, ਸੰਸਾਰ ਤੋਂ ਪ੍ਰਾਗ ਹੁੰਦਾ ਪਾਰ ਹੋ ਜਾਏਗਾ, ਪਰਮ ਗਤੀ ਨੂੰ ਪ੍ਰਾਪਤ ਕਰ ਲਵੇਗਾ।